ਦੁਲੈਂਗੜੇ ਸਾਬੂਣ ਲਈਆ ਉਹ ਧੋਏ, ਊੜੇ ਦਾ ਮੂੰਹ ਖੁੱਲ੍ਹਾ ਹਾਹੇ ਨੂੰ ਔਂਕੜ ਉਹ ਧੋਏ, ਸਾਬਣ ਦੇ ਕੇ ਫਿਰ ਉਹ ਕੱਪੜਾ ਜਿਹੜਾ ਹੈ ਲੀੜਾ ਹੈ ਧੋ ਲਈਦਾ ਹੈ। ਭਰੀਐ ਮਤ ਪਾਪਾਂ ਕੈ ਸੰਗ। ਇਹ ਕਹਿਣ ਲੱਗੇ ਵੀ ਇਹ ਦੋ ਪ੍ਰਮਾਣ ਤਾਂ ਆਪਣੇ ਦੇਤੇ ਨੇ, ਪਰ ਅਸੀਂ ਤਾਂ ਬੁੱਧੀ ਦੀ ਸੂਖਮ ਮੈਲ ਨੂੰ ਲਾਉਣ ਵਾਸਤੇ ਬੇਨਤੀ ਕੀਤੀ। ਮਹਾਰਾਜ ਕਹਿੰਦੇ ਤੁਸੀਂ ਆਪ ਹੀ ਕਿਹਾ ਕਿ ਬੁੱਧੀ ਸੂਖਮ ਹੈ, ਬੁੱਧੀ ਉੱਤੇ ਲੱਗੀ ਹੋਈ ਮੈਲ ਵੀ ਸੂਖਮ ਹੈ, ਸੋ ਉਹਨੂੰ ਉਤਾਰਨਾ ਕਿਵੇਂ ਹੈ? ਅਸੀਂ ਇਸੇ ਕਰਕੇ ਤੁਹਾਨੂੰ ਪਹਿਲਾਂ ਅਸਥੂਲ ਪ੍ਰਮਾਣ ਦਿੱਤੇ ਨੇ। ਸਰੀਰ ਨੂੰ ਸਾਬਣ ਲਾਇਆ ਜਾ ਸਕਦਾ, ਪਾਣੀ ਨਾਲ ਧੋਤਾ ਜਾ ਸਕਦਾ, ਕੱਪੜਾ ਧੋਤਾ ਜਾ ਸਕਦਾ, ਕੱਪੜੇ ਨੂੰ ਸਾਬਣ ਲਾਇਆ ਜਾ ਸਕਦਾ, ਪਰ ਬੁੱਧੀ ਨੂੰ ਕਿਹੜਾ ਸਾਬਣ ਲਾਈਏ? ਭਰੀਐ ਮਤ ਪਾਪਾਂ ਕੈ ਸੰਗ। ਪਾਪਾਂ ਦੇ ਨਾਲ ਜੇ ਮਤ ਭਰ ਜਾਵੇ, ਪਾਪਾਂ ਨਾਲ ਤਾਂ ਹੱਥ ਪੈਰ ਵੀ ਭਰਦੇ ਨੇ, ਉਹ ਦੂਸਰੇ ਭਾਵ ਦੇ ਵਿੱਚ ਦੇਖ ਲਵਾਂਗੇ, ਪਰ ਜੇ ਮਤ ਪਾਪਾਂ ਦੇ ਨਾਲ ਬੁੱਧੀ ਭਰ ਜਾਵੇ, ਪਾਪ ਆਪਾਂ ਕੋਈ ਵੀ ਕਰਦੇ ਹਾਂ ਉਹਦਾ ਸੰਸਕਾਰ ਬਣ ਕੇ ਬੁੱਧੀ ਦੇ ਉੱਤੇ ਵਜਨ ਬਣ ਜਾਂਦਾ। ਜਿਵੇਂ ਕਿਸੇ ਦਾ ਭਾਵੇਂ ਇੱਕ ਰੁਪਈਆ ਹੀ ਦੇਣਾ ਹੋਵੇ, ਉਹ ਮਨ ਤੇ ਵਜਨ ਜਿਹਾ ਬਣਿਆ ਰਹਿੰਦਾ। ਜਿਵੇਂ ਆਪਾਂ ਕੋਈ ਗਲਤੀ ਕਰ ਦਈਏ, ਸੋਚ ਸੋਚ ਕੇ ਮਨ ਦੇ ਉੱਤੇ ਵਜਨ ਬਣ ਜਾਂਦਾ, ਉਹੀ ਭਾਰ ਪੈਣ ਲੱਗ ਜਾਂਦਾ। ਤਾਂ ਮਹਾਰਾਜ ਕਹਿੰਦੇ ਨੇ ਫਿਰ ਬੁੱਧੀ ਨੂੰ ਸਾਫ ਕਰਨ ਲਈ ਉਹ ਧੋਪੈ ਨਾਵ ਹੈ ਕੈ ਰੰਗ। ਉਹ ਫਿਰ ਨਾਮ ਦੇ ਰੰਗ ਦੇ ਨਾਲ ਧੋਤਾ ਜਾਂਦਾ, ਆਪ ਨਾਮ ਜਪ ਕੇ ਨਾਮ ਦੇ ਵਿੱਚ ਪ੍ਰੇਮ ਕਰਕੇ ਵਾਹਿਗੁਰੂ ਵਾਹਿਗੁਰੂ ਕਰਕੇ ਉਹ ਜਿਹੜੀ ਬੁੱਧੀ ਨੂੰ ਲੱਗੀ ਹੋਈ ਮੈਲ ਹੈ ਫਿਰ ਉਹਨੂੰ ਉਤਾਰ ਸਕਦੇ ਹਾਂ। ਬੁੱਧੀ ਉੱਪਰ ਲੱਗੀ ਹੋਈ ਮੈਲ ਫਿਰ ਉਤਰ ਜਾਂਦੀ। ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਬੜੇ ਸੋਹਣੇ ਢੰਗ ਦੇ ਨਾਲ ਸਮਝਾ ਦਿੱਤਾ। ਫਿਰ ਮਹਾਰਾਜ ਜੀ, ਇਹ ਨਾਮ ਜਪਣ ਵਾਲੇ ਜਿਹੜੇ ਨੇ, ਇਹ ਪੁੰਨੀ ਨੇ ਕਿ ਜਾਂ ਪਾਪੀ ਨੇ? ਕਿਉਂਕਿ ਆਪੋ ਆਪਣੇ ਮਤ ਨੇ ਵੱਖੋ ਵੱਖਰੇ। ਜਿਵੇਂ ਪੰਡਿਤ ਨਿਤਾਨੰਦ ਨੇ ਛੇਵੇਂ ਪਾਤਸ਼ਾਹ ਨੂੰ ਵਜਨ ਕੀਤਾ ਸੀ, ਸੋ ਕਹਿਣ ਲੱਗਿਆ ਮਹਾਰਾਜ ਤੁਹਾਡੇ ਸਿੱਖ ਝੂਠ ਬੋਲਦੇ ਨੇ। ਸ਼ਾਸਤਰਾਂ ਵਿੱਚ ਤਾਂ ਲਿਖਿਆ 12 ਮਹੀਨੇ ਚ ਪੁੰਨੀ ਪਹੁੰਚ ਜਾਂਦਾ, 16 ਮਹੀਨੇ ਚ ਪਾਪੀ ਬੰਦਾ ਪਹੁੰਚ ਜਾਂਦਾ। ਇਹ ਤੁਹਾਡੇ ਜਿਹੜੇ ਗੁਰਸਿੱਖ ਨੇ ਇਹ ਕਹਿੰਦੇ ਅਸੀਂ ਘੰਟੇ ਚ ਪਹੁੰਚ ਜਾਂਦੇ ਹਾਂ, ਛਿੰਨ ਚ ਪਹੁੰਚ ਜਾਂਦੇ ਹਾਂ, ਇਹ ਝੂਠ ਬੋਲਦੇ ਨੇ। ਮਹਾਰਾਜ ਕਹਿੰਦੇ ਨਹੀਂ, ਝੂਠ ਤਾਂ ਨਹੀਂ ਬੋਲਦੇ ਹੈ, ਇਹ ਤਾਂ ਉਹੀ ਗੱਲ ਆ ਗਈ ਜਿਵੇਂ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਸੀ ਤੁਸੀਂ ਪਾਤਾਲਾ ਪਾਤਾਲ ਆਖਿਆ ਆਗਾਸਾਂ ਆਗਾਸ ਕਿਉਂ ਕਿਹਾ। ਮਹਾਮਾ ਜੀ ਨੇ ਸੱਤ ਸੱਤ ਕਹੇ ਨੇ। ਮਹਾਰਾਜ ਕਹਿੰਦੇ ਉਹਨਾਂ ਨੇ ਉਹਨੇ ਦੇਖਿਆ, ਅਸੀਂ ਉਹਨੇ ਦੇਖਿਆ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਛੇਵੇਂ ਪਾਤਸ਼ਾਹ ਕਹਿੰਦੇ ਗੱਲ ਇਹ ਹੈ ਭਾਈ, ਇਹਨਾਂ ਦੀ ਅਵਸਥਾ ਉਸ ਤੋਂ ਵੀ ਉੱਤੇ ਹੈ। ਉਹ ਜਿਹੜਾ ਗਰੜ ਪੁਰਾਣ ਦੀ ਗੱਲ ਤੂੰ ਕਰਦਾ ਹੈ ਪੰਡਿਤ ਨਿਤਾਨੰਦ, ਉੱਥੇ ਜਿਹੜਾ ਵਚਨ ਆਇਆ ਨਾ, ਉਹ ਪੁੰਨੀਆਂ ਅਤੇ ਪਾਪੀਆਂ ਦੀ ਹੀ ਅਵਸਥਾ ਹੈ ਬਸ। ਉਹਦੇ ਵਿੱਚ ਨਾਮ ਜਪਣ ਵਾਲਿਆਂ ਦੀ ਤਾਂ ਗੱਲ ਨਹੀਂ ਲਿਖੀ ਹੈ। ਸਧਾਰਨ ਤੌਰ ਤੇ ਪੁੰਨੀ ਤੇ ਪਾਪੀ ਬੰਦੇ ਇੰਨੇ ਸਮੇਂ ਵਿੱਚ ਪਹੁੰਚਦੇ ਹੀ ਨੇ, ਇਹ ਤਾਂ ਸਾਨੂੰ ਵੀ ਪਤਾ। ਪਰ ਜਿਹੜਾ ਨਾਮ ਜਪਣ ਵਾਲਾ ਹੈ, ਇਹ ਪੁੰਨੀ ਪਾਪੀ ਆਖਣ ਨਾ ਹੈ। ਨਾਮ ਜਪਣ ਵਾਲਾ ਬੰਦਾ ਪੁੰਨੀ ਪਾਪੀ ਨਹੀਂ ਕਿਹਾ ਜਾਂਦਾ, ਇਹ ਪੁੰਨਾ ਤੋਂ ਪਰੇ ਹੋ ਜਾਂਦਾ। ਜਿਹੜੇ ਬੰਦੇ ਬਹੁਤ ਉੱਚੀ ਅਵਸਥਾ ਦੇ ਮਾਲਕ ਨੇ, ਉਹ ਪੁੰਨ ਕਰਨੋਂ ਹਟ ਜਾਂਦੇ ਨੇ। ਕਿਸ ਤਰ੍ਹਾਂ? ਪੁੰਨ ਕਰਦੇ ਨੇ ਪਰ ਨਿਸ਼ਕਾਮ ਹੋ ਕੇ ਕਰਦੇ ਨੇ, ਸਕਾਮ ਹੋ ਕੇ ਨਹੀਂ ਕਰਦੇ। ਉਹ ਵਾਹਿਗੁਰੂ ਨੂੰ ਇਹ ਨਹੀਂ ਕਹਿੰਦੇ ਕਿ ਮੈਂ ਆਹ ਫਲਾਨਾ ਪੁੰਨ ਕੀਤਾ ਇਹਦਾ ਫਲ ਦਿਓ। ਉਹ ਕਹਿੰਦੇ ਮੈਂ ਕੋਈ ਫਲ ਲੈਣ ਵਾਸਤੇ ਲੋਕਾਂ ਨੂੰ ਇੰਨੇ ਇੰਨੇ ਲੰਗਰ ਨਹੀਂ ਕਰ ਰਿਹਾ, ਜਿਵੇਂ ਬੜੇ ਬੜੇ ਮਹਾਤਮਾ ਹੋਏ ਨੇ ਪੁਰਾਣਿਆਂ ਸਮਿਆਂ ਵਿੱਚ ਵੀ, ਉਹ ਬੜੇ ਬੜੇ ਤਕੜੇ ਲੰਗਰ, ਲੱਡੂ, ਜਲੇਬੀਆਂ, ਖੀਰ ਪੂੜੇ ਇਸ ਕਰਕੇ ਕਰਦੇ ਸੀ ਵੀ ਗਰੀਬਾਂ ਨੂੰ ਵੀ ਖਾਣ ਨੂੰ ਮਿਲੇ। ਉਹਨਾਂ ਦੇ ਲੰਗਰਾਂ ਵਿੱਚ ਪੰਜ ਪੰਜ ਦਸ ਦਸ ਲੱਖ ਬੰਦਾ ਪ੍ਰਸ਼ਾਦਾ ਛਕ ਜਾਂਦਾ ਸੀ। ਇਸੇ ਪ੍ਰਕਾਰ ਮਹਾਰਾਜ ਕਹਿੰਦੇ ਨੇ ਮਹਾਤਮਾ ਇੰਨਾ ਪੁੰਨ ਕਰਕੇ ਵੀ ਕਹਿੰਦਾ ਮੈਨੂੰ ਲੋੜ ਨਹੀਂ, ਪੁੰਨ ਦਾ ਫਲ ਨਹੀਂ ਲੈਣਾ, ਮੈਂ ਤਾਂ ਇੱਕੋ ਗੱਲ ਕੀਤੀ ਹੈ ਕਿ ਵੰਡ ਛਕੋ, ਮੈਂ ਤਾਂ ਵੰਡ ਕੇ ਛਕਿਆ ਬਸ। ਜਿਹੜੇ ਨਾਮ ਜਪਣ ਵਾਲੇ ਨੇ ਪਾਪੀ ਆਖਣ ਨਾ ਤਾਂ ਪੁੰਨੀ ਕਹੇ ਜਾਂਦੇ ਨੇ ਨਾ ਪਾਪੀ ਕਹੇ ਜਾਂਦੇ ਨੇ, ਕਿਉਂਕਿ ਪਾਪੀ ਇਸ ਕਰਕੇ ਨਹੀਂ ਕਹੇ ਜਾਂਦੇ, ਨਾਮ ਜਪ ਜਪ ਕੇ ਜਿਸ ਨੂੰ ਬਖਸ਼ ਲੈ ਮੇਰੇ ਪਿਆਰੇ, ਜਦੋਂ ਬਖਸ਼ੀ ਲਿਆ ਪਿਛਲੇ ਪਾਪ ਤਾਂ ਬਖਸ਼ੇ ਗਏ ਸਾਰੇ, ਹੁਣ ਅੱਗੇ ਵਾਸਤੇ ਉਹ ਪਾਪ ਕਰਨੋਂ ਹੀ ਹਟ ਗਏ, ਕਿਉਂਕਿ ਉਹ ਕ੍ਰਹਿਤ ਨਹੀਂ ਕਰਦੇ, ਕੋਈ ਮਾੜਾ ਕੰਮ ਨਹੀਂ ਕਰਦੇ, ਉਨ੍ਹਾਂ ਦੇ ਅੰਦਰ ਜਾਗਰਤਾ ਅਵਸਥਾ ਕਰਕੇ ਸਾਵਧਾਨਤਾ ਬੜੀ ਰਹਿੰਦੀ ਹੈ। ਹੁਣ ਜਿਵੇਂ ਅਵਸਥਾ ਬਣ ਜਾਂਦੀ ਹੈ ਨਾ ਅੰਦਰੋਂ, ਅੱਖਾਂ ਖੁੱਲ੍ਹ ਜਾਂਦੀਆਂ ਅੰਦਰੋਂ, ਫਿਰ ਉਨ੍ਹਾਂ ਦੇ ਅੰਦਰ ਜਾਗਰਤਾ ਵੀ ਬਹੁਤੀ ਹੁੰਦੀ ਹੈ। ਸੋ ਜਾਗਰਤਾ ਅਵਸਥਾ ਵਿੱਚ ਰਹਿੰਦੇ ਨੇ ਉਹ, ਪਾਪ ਕਰਦੇ ਹੀ ਨਹੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ, ਕਿਉਂਕਿ ਉਹ ਸੋਝੀ ਵਾਲੇ ਹੋ ਜਾਂਦੇ ਨੇ। ਜਿਵੇਂ ਅਜੈ ਰਾਜੇ ਨੇ ਜਦ ਲਿੱਦ ਦਾਨ ਕੀਤੀ, ਲਿੱਦ ਵੱਧ ਗਈ ਤਾਂ ਮਹਾਤਮਾ ਕਹਿਣ ਲੱਗੇ ਨਿੰਦਾ ਕਰਾ, ਨਿੰਦਾ ਕਰਾਉਣ ਤੋਂ ਲਿੱਦ ਘੱਟ ਗਈ, ਫਿਰ ਉਨੀ ਰਹਿ ਗਈ ਬਾਕੀ ਜਿੰਨੀ ਉਹਨੇ ਦਾਨ ਕੀਤੀ ਸੀ। ਕਹਿੰਦੇ ਇਹ ਤਾਂ ਤੈਨੂੰ ਹੀ ਖਾਣੀ ਪੈਣੀ। ਕਹਿੰਦੇ ਮਹਾਰਾਜ ਔਖੀ ਹੈ, ਕੋਈ ਤਰੀਕਾ ਦੱਸੋ। ਕਹਿੰਦੇ ਕੋਈ ਬ੍ਰਹਮ ਗਿਆਨੀ ਨਿੰਦਾ ਕਰੇ ਤਾਂ ਹੋ ਸਕਦਾ, ਹੁਣ ਬ੍ਰਹਮ ਗਿਆਨੀ ਕਿੱਥੋਂ ਨਿੰਦਾ ਕਰੂ, ਤਾਂ ਜਾਗਰਤ ਅਵਸਥਾ ਵਿੱਚ। ਫਿਰ ਵੀ ਅਜੈ ਰਾਜਾ ਆਪਣਾ ਇੱਕ ਲਿਬਾਸ ਜਿਹਾ ਬਦਲ ਕੇ ਜੱਟ ਜਿਮੀਦਾਰ ਜਿਹਾ ਬਣ ਕੇ ਇੱਕ ਬ੍ਰਹਮ ਗਿਆਨੀ ਕੋਲ ਚਲਿਆ ਗਿਆ, ਜਾ ਕੇ ਮੱਥਾ ਟੇਕਿਆ, ਬੈਠਾ। ਕਹਿੰਦੇ ਆਓ ਭਾਈ, ਬੈਠਾ ਰਿਹਾ। ਦੇਖੋ ਜੀ ਮਹਾਰਾਜ, ਜੈ ਰਾਜਾ ਕਿੰਨਾ ਖਰਾਬ ਹੈ। ਸੰਤ ਹੱਸਣ ਲੱਗ ਪਏ, ਕਹਿੰਦੇ ਉਹਦਾ ਤੂੰ ਆਪ ਹੀ ਓਏ। ਕਹਿੰਦੇ ਤੂੰ ਸੋਚਦਾ ਮੈਂ ਨਿੰਦਾ ਕਰਦਾਂਗਾ। ਕਹਿੰਦੇ ਨਾਲੇ ਤਾਂ ਇੱਕ ਪਾਸੇ ਕਹਿੰਦੇ ਬ੍ਰਹਮ ਗਿਆਨੀ ਬ੍ਰਹਮ ਗਿਆਨ ਚ ਹੁੰਦਾ, ਨਾਲੇ ਕਹਿੰਦੇ ਨਿੰਦਾ ਕਰਵਾ ਲਾਂਗਾ। ਕਹਿੰਦੇ ਉਹ ਤਾਂ ਰਾਜਾ ਤੈਨੂੰ ਹੀ ਖਾਣੀ ਪੈਣੀ। ਲੱਖ ਕਰੋੜ ਅਰਬ ਯਤਨ ਕਰਕੇ ਵੀ ਆਪਾਂ ਕਹੀਏ ਕਿ ਬ੍ਰਹਮ ਗਿਆਨੀ ਕੋਈ ਪੁੱਠਾ ਕੰਮ ਕਰ ਦੇਵੇ, ਉਹ ਨਹੀਂ ਕਰਦਾ, ਕਿਉਂਕਿ ਉਸ ਨੂੰ ਸੋਝੀ ਹੈ ਸਾਰੀ ਸਾਰੀ ਸੋਝੀ ਹੋਣ ਕਰਕੇ ਉਹ ਗਲਤ ਕੰਮ ਕਰ ਹੀ ਨਹੀਂ ਸਕਦਾ, ਕਿਉਂਕਿ ਉਹਦੀ ਅਵਸਥਾ ਹੀ ਇੰਨੀ ਉੱਚੀ ਚਲੀ ਜਾਂਦੀ ਹੈ ਕਿ ਉਹ ਭੁੱਲਣ ਵਿੱਚ ਨਹੀਂ ਆਉਂਦਾ। ਫਿਰ ਉਹਦੇ ਸਿਰ ਦੇ ਉੱਤੇ ਬੈਠਾ, ਸਿਰ ਉੱਪਰ ਠੰਡਾ ਗੁਰਸੂਰਾ, ਨਾਨਕ ਤਾ ਕੇ ਕਾਰਜ ਪੂਰਾ। ਬ੍ਰਹਮ ਗਿਆਨੀ ਲਈ ਇਹ ਪੰਗਤੀ ਵਰਤ ਵੀ ਸਕਦੇ ਹਾਂ, ਪਰ ਕਾਨੂੰਨ ਤਾਂ ਅਸੀਂ ਸਤਿਗੁਰੂ ਲਈ ਵਰਤਦੇ ਹਾਂ ਇਹ ਕਿ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਪਰ ਜਿਹਦੇ ਸਿਰ ਦੇ ਉੱਤੇ ਗੁਰੂ ਬੈਠਾ ਹੈ ਉਹਨੂੰ ਵੀ ਗੁਰੂ ਉਹੀ ਅਵਸਥਾ ਦਾ ਮਾਲਕ ਬਣਾ ਲੈਂਦਾ, ਪਰ ਪੰਗਤੀ ਸਤਿਗੁਰੂ ਲਈ ਵਰਤਣੀ ਹੈ। ਪਰ ਜਿਹਦੇ ਸਿਰ ਤੇ ਸਤਿਗੁਰੂ ਜੀ ਆਪ ਖੜ ਜਾਣ ਉਹ ਬੰਦੇ ਨੂੰ ਭੁੱਲਣ ਨਹੀਂ ਦਿੰਦੇ। ਭੁੱਲੇ ਮਾਰਗ ਜਿਹਨੇ ਬਤਾਇਆ ਐਸਾ ਗੁਰਬਡ ਭਾਗੀ ਪਾਇਆ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਦੇਖੋ ਨਾ ਤਾਂ ਉਹ ਪੁੰਨੀ ਨੇ ਨਾ ਪਾਪੀ ਨੇ, ਕਿਉਂਕਿ ਦੋਵੇਂ ਕੰਮ ਨਹੀਂ ਕਰਦੇ। ਹੁਣ ਪ੍ਰਸ਼ਨ ਉੱਠਦਾ ਵੀ ਪੁੰਨ ਤਾਂ ਕਰਦੇ ਹੀ ਨੇ, ਫਿਰ ਉਹਦੇ ਪੁੰਨ ਦਾ ਫਲ ਕਿਹਨੂੰ ਲੱਗਦਾ? ਪਾਪ ਵੀ ਤਾਂ ਹੋ ਹੀ ਜਾਂਦਾ, ਕਿਵੇਂ? ਗੋਹਿਆ ਤਾਂ ਲੱਕੜੀ ਅੰਦਰ ਕੀੜਾ ਹੋਏ, ਉਹ ਵੀ ਤਾਂ ਕਦੇ ਕਦੇ ਮਰ ਹੀ ਜਾਂਦੇ ਨੇ। ਪੈਰ ਥੱਲੇ ਵੀ ਕੀੜਾ ਮਰ ਸਕਦਾ, ਅਚਾਨਕ ਵੀ ਮਰ ਜਾਂਦਾ। ਸੋ ਫਿਰ ਉਹਦਾ ਕੀ ਕਰੀਏ? ਉਨੀ ਜਾਂ ਪੁੰਨ ਜਾਂ ਪਾਪ ਬ੍ਰਹਮ ਗਿਆਨੀ ਨੂੰ ਲੱਗਦੇ ਹੋਣੇ ਕਿ ਨਹੀਂ? ਤਾਂ ਉਹ ਬ੍ਰਹਮ ਗਿਆਨੀ ਤੋਂ ਹੀ ਇਹਦਾ ਜਵਾਬ ਅਸੀਂ ਪੁੱਛਿਆ ਵੀ ਇਹਦਾ ਕੀ ਮਤਲਬ ਹੈ, ਫਿਰ ਪੁੰਨੀ ਪਾਪੀ ਨਹੀਂ ਲੱਗਦੇ, ਤੁਹਾਨੂੰ ਪੁੰਨ ਨਹੀਂ ਲੱਗਦੇ, ਪਾਪ ਨਹੀਂ ਲੱਗਦੇ? ਬ੍ਰਹਮ ਗਿਆਨੀ ਕਹਿੰਦੇ ਨੇ ਵੀ ਜਿਨ੍ਹਾਂ ਨੇ ਸਾਡੀ ਸੇਵਾ ਕੀਤੀ ਆ ਕੇ ਉਹ ਪੁੰਨ ਉਹ ਲੈ ਜਾਂਦੇ ਨੇ, ਤੇ ਜਿਹੜੇ ਸਾਡੀ ਨਿੰਦਾ ਕਰਨ ਲੱਗ ਜਾਂਦੇ ਨੇ ਪਾਪ ਉਹ ਲੈ ਜਾਂਦੇ ਨੇ, ਅਸੀਂ ਫੇਰ ਇੱਕ ਪਾਸੇ ਹੀ ਰਹਿ ਜਾਂਦੇ ਹਾਂ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜੇ ਪੁੰਨੀ ਨੇ, ਪੁੰਨੀ ਦਾ ਅਰਥ ਹੈ ਪਵਿੱਤਰ ਹੋਣਾ, ਕਿਉਂਕਿ ਇਹ ਤਾਂ ਉਹਦਾ ਮੁੱਖ ਰੂਪ ਦੇ ਵਿੱਚ ਹੈ ਨਾ ਕਿ ਉਹਦੀ ਉਤਪਤੀ ਕਿੱਥੋਂ। ਪੁੰਨੀ ਦਾ ਮਤਲਬ ਹੈ ਪਵਿੱਤਰ ਹੋਣਾ, ਜਿਵੇਂ ਤੀਰਥ ਦਾ ਅਰਥ ਹੈ ਪਵਿੱਤਰ, ਇਸੇ ਤਰ੍ਹਾਂ ਹੀ ਜਿਹੜੇ ਮਹਾਰਾਜ ਕਹਿੰਦੇ ਨਾਮ ਜਪ ਕੇ ਦੋ ਪ੍ਰਕਾਰ ਦਾ ਪੁੰਨ ਹੈ, ਇੱਕ ਤਾਂ ਪੁੰਨ ਦਾਨ ਹੈ, ਇੱਕ ਪੁੰਨ ਕਰਮ ਕਰਨੇ ਨੇ। ਇੱਕ ਮਹਾਰਾਜ ਨੇ ਗੁਰਬਾਣੀ ਵਿੱਚ ਪੁੰਨ ਕਥਨ ਕੀਤੇ ਨੇ ਕਿ ਕਈ ਕੋਟਕ ਜਗ ਫਲਾ ਸੁਣ ਗਾਵਣ ਹਾਰੇ ਰਾਮ। ਨਾਮ ਜਪਣ ਵਾਲੇ ਜਿਹੜੇ ਨੇ ਉਹ ਜਦੋਂ ਪਵਿੱਤਰ ਹੋ ਜਾਂਦੇ ਨੇ, ਪਾਪੀ ਆਖਣ ਨਾਹੀ, ਫਿਰ ਉਹਨਾਂ ਨੂੰ ਪਾਪੀ ਨਹੀਂ ਕਿਹਾ ਜਾ ਸਕਦਾ, ਕਿਉਂਕਿ ਉਹ ਪਵਿੱਤਰ ਹੋ ਜਾਂਦੇ ਨੇ। ਕਿਉਂਕਿ ਜਿਹੜੇ ਪੁੰਨ ਤੇ ਪਾਪ ਨੇ ਇਹਨਾਂ ਨੂੰ ਚਿੱਤਰਗੁਪਤ ਲੈ ਕੇ ਜਾਂਦੇ ਲਿਖ ਕੇ। ਇਸੇ ਕਰਕੇ ਭਗਤ ਰਵਿਦਾਸ ਜੀ ਇੱਕ ਵਾਰੀ ਰਾਮ ਰਾਮ ਦਾ ਜਾਪ ਕਰਨ, ਪ੍ਰਕਾਸ਼ ਵੀ ਹੋ ਗਿਆ, ਸਾਰਾ ਕੁਝ ਹੋ ਗਿਆ, ਬ੍ਰਹਮ ਗਿਆਨ ਦੀ ਅਵਸਥਾ 'ਚ ਬੈਠੇ ਨੇ, ਭਗਤ ਜੀ ਚਿੱਤਰਗੁਪਤ ਕੋਲ ਖੜੇ ਸੀ, ਕਹਿੰਦੇ ਤੁਸੀਂ ਖੜੇ ਹੋ? ਕਹਿੰਦੇ ਜੀ ਸਾਡੀ ਤਾਂ ਹਰੇਕ ਬੰਦੇ ਨਾਲ ਲੱਗੀ ਹੋਈ ਹੈ ਡਿਊਟੀ, ਹਰੇਕ ਦੇ ਪਾਪ ਦੇ ਪੁੰਨ ਅਸੀਂ ਦੇਖਣੇ ਹੁੰਦੇ ਨੇ। ਭਗਤ ਰਵਿਦਾਸ ਜੀ ਕਹਿੰਦੇ ਮੇਰਾ ਕੀ ਦੇਖੋਗੇ, ਮੈਂ ਸਵੇਰੇ ਉੱਠਦਾ, ਇਸ਼ਨਾਨ ਕਰਦਾ, ਰਾਮ ਰਾਮ ਜਪਦਾ, ਹੋਰ ਮੈਂ ਕੀ ਕਰਦਾ। ਉਸ ਵਕਤ ਭਗਤ ਰਵਿਦਾਸ ਜੀ ਨੇ ਸ਼ਬਦ ਉਚਾਰਨ ਕੀਤਾ, ਕਹਿੰਦੇ ਉਰਾਰ ਪਾਰ ਕੇ ਦਾਨੀਆਂ ਲਿਖ ਲਿਓ ਆਲ ਪਤਾਲ। ਜਿਵੇਂ ਆਪਾਂ ਕਹਿੰਦੇ ਨੇ ਜਿਵੇਂ ਬੱਚਾ ਹਲੇ ਪਹਿਲੇ ਦਿਨ ਦਾਖਲ ਹੋ ਕੇ ਘਰੇ ਆ ਕੇ ਕਾਪੀ ਤੇ ਲਿਖਦਾ ਨਾ, ਉਹਨੂੰ ਲਿਖਣਾ ਤਾਂ ਨਹੀਂ ਆਉਂਦਾ, ਪਰ ਉਹ ਜਿਹੜਾ ਕਾਪੀ ਤੇ ਲਿਖਦਾ ਉਹਨੂੰ ਆਪਾਂ ਕਹਿੰਦੇ ਐਵੇਂ ਆਲ ਪਤਾਲ ਲਿਖੀ ਜਾਂਦਾ, ਐਵੇਂ ਕਾਟੇ ਮਾਟੇ ਜੇ ਮਾਰੀ ਜਾਂਦਾ। ਭਗਤ ਰਵਿਦਾਸ ਜੀ ਚਿੱਤਰਗੁਪਤ ਨੂੰ ਕਹਿਣ ਲੱਗੇ ਹੋ ਆਲ ਪਤਾਲ ਲਿਖ ਲਓ, ਇੱਥੇ ਜੋ ਮਰਜ਼ੀ ਲਿਖ ਲਓ, ਮੇਰੇ ਕੋਲ ਕੀ ਕਰਦੇ ਹੋ ਖੜੇ, ਜਾਓ ਜਿੱਥੇ ਕੋਈ ਬੰਦਾ ਪੁੰਨ ਕਰਦਾ ਕੋਈ ਪਾਪ ਕਰਦਾ ਉੱਥੇ ਜਾਓ, ਜਿੱਥੇ ਕੋਈ ਰਾਮ ਦਾ ਨਾਮ ਜਪੇ ਉੱਥੇ ਤੁਹਾਡੀ ਡਿਊਟੀ ਮੁੱਕ ਜਾਂਦੀ ਹੈ। ਇਸ ਕਰਕੇ ਜਿਹੜੇ ਗੁਰਸਿੱਖ 24 ਘੰਟੇ ਗੁਰਮੁਖ ਬਣ ਕੇ ਆਖਦੇ ਨੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਉੱਥੇ ਫਿਰ ਜਦੋਂ 24 ਘੰਟੇ ਨਾਮ ਦਾ ਹੀ ਪ੍ਰਵਾਹ ਚੱਲਦਾ ਹੈ, ਚਿੱਤਰਗੁਪਤ ਹੋਣੀ ਕਹੇ ਚਲੋ ਇੱਥੋਂ ਚੱਲੀਏ, ਇੱਥੇ ਤਾਂ ਆਪਣੇ ਲਿਖਣ ਨੂੰ ਹੈ ਨਹੀਂ ਕੁਛ, ਇਹ ਤਾਂ ਸਾਰਾ ਦਿਨ ਨਾਮ ਹੀ ਜਪੀ ਜਾਂਦਾ, ਇਹ ਸਾਰਾ ਦਿਨ ਪਾਠ ਹੀ ਕਰੀ ਜਾਂਦਾ, ਇਹ ਕੋਈ ਮਾੜਾ ਕੰਮ ਕਰਦਾ ਹੀ ਨਹੀਂ ਹੈ। ਇਸ ਕਰਕੇ ਉਹ ਬੰਦਾ ਨਾ ਪੁੰਨੀਆਂ ਵਿੱਚ ਨਾ ਪਾਪੀਆਂ ਵਿੱਚ ਆਉਂਦਾ। ਪੁੰਨੀ ਪਾਪੀ ਜਿਹੜੇ ਨੇ ਦੋ ਕਿਸਮ ਦੇ, ਇੱਕ ਤਾਂ ਜਿਹੜੇ ਪੁੰਨੀ ਨੇ ਇਹ ਨਾਮ ਨਹੀਂ ਜਪਦੇ, ਜਿਹੜੇ ਬਾਹਰਲੇ ਪੁੰਨ ਕਰਦੇ ਨੇ ਵੀ ਜੇ ਗਊ ਦਾਨ ਕਰਤੀ, ਧਰਤੀ ਦਾਨ ਕਰਤੀ, ਹੋਰ ਦਾਨ ਕਰਤੇ, ਪੁੰਨ ਕਰਤੇ, ਸੂਰਜ ਗ੍ਰਹਿਣ ਤੇ ਦਾਨ ਕਰਤਾ, ਟਾਈਮ ਦੀ ਵਿਚਾਰ ਕਰਦੇ ਰਹਿੰਦੇ ਨੇ, ਦੇਣਾ ਕਹਿ ਵਿਚਾਰ, ਉਹ ਦੇਣ ਦਾ ਹੀ ਵਿਚਾਰ ਕਰਦੇ। ਪੰਡਤ ਨੂੰ ਪੁੱਛਣਗੇ ਕੋਈ ਇਹੋ ਜਿਹਾ ਟਾਈਮ ਦੱਸ ਵੀ ਮੈਂ ਦਾਨ ਕਰਾਂ ਮੈਨੂੰ ਲੱਖਾਂ ਗੁਣਾ ਫਲ ਮਿਲੇ, ਫਿਰ ਉਹ ਮਹੂਰਤ ਕਢਾ ਕੇ ਲਿਆਉਂਦੇ ਨੇ, ਜਾਂ ਸੂਰਜ ਗ੍ਰਹਿਣ ਚੰਦਰਮਾ ਗ੍ਰਹਿਣ ਤੇ ਦਾਨ ਕਰਦੇ ਨੇ। ਕਈ ਬੰਦੇ ਇਹ ਕਹਿੰਦੇ ਨੇ ਅਸੀਂ ਤਾਂ ਇੰਨੇ ਪੁੰਨ ਕਰਦੇ ਹਾਂ, ਇੰਨੇ ਪੁੰਨ ਕਰਦੇ ਹਾਂ, ਸਾਨੂੰ ਤਾਂ ਨਾਮ ਜਪਣ ਦੀ ਲੋੜ ਹੀ ਨਹੀਂ, ਆਖਣ ਨਾ ਹੀ, ਸਾਨੂੰ ਤਾਂ ਨਾਮ ਕਹਿਣ ਦੀ ਲੋੜ ਹੀ ਨਹੀਂ, ਕਿਉਂਕਿ ਅਸੀਂ ਤਾਂ ਪੁੰਨ ਬੜੇ ਕਰਦੇ ਹਾਂ। ਜਿੰਨੇ ਵੀ ਪੁੰਨ ਕਰਨ ਵਾਲੇ ਬੰਦੇ ਨੇ ਉਹਨਾਂ ਦਾ ਭਲਾ ਨਹੀਂ ਹੁੰਦਾ, ਭਲਾ ਹੋਣਾ ਹੋਰ ਚੀਜ਼ ਹੈ, ਪੁੰਨ ਦੇ ਬਦਲੇ ਉਹਨਾਂ ਨੂੰ ਪੁੰਨ ਮਿਲ ਜਾਂਦੇ ਨੇ। ਜਿੰਨੇ ਪੁੰਨ ਇਕੱਠੇ ਹੁੰਦੇ ਨੇ ਇਨਸਾਨ ਦੇ, ਜਦੋਂ ਸਵਰਗਾਂ ਨੂੰ ਪੁੰਨੀ ਬੰਦੇ ਜਾਂਦੇ ਨੇ ਉਹਨਾਂ ਦੇ ਗਲ ਦੇ ਵਿੱਚ ਇੱਕ ਫੁੱਲਾਂ ਦੀ ਮਾਲਾ ਪਾਈ ਜਾਂਦੀ ਹੈ। ਜੇ 100 ਪੁੰਨ ਹੈ ਤਾਂ 100 ਫੁੱਲਾਂ ਦੀ ਮਾਲਾ, ਜੇ 1000 ਪੁੰਨ ਹੈ ਤਾਂ 1000 ਫੁੱਲਾਂ ਦੀ ਮਾਲਾ ਉਹਦੇ ਗਲ ਚ ਪਾ ਦੇ। ਉਹ ਇੱਕ ਇੱਕ ਫੁੱਲ ਸੁੱਕਦਾ ਰਹਿੰਦਾ, ਜਿਉਂ ਜਿਉਂ ਪੁੰਨ ਘਟਦੇ ਰਹਿੰਦੇ ਨੇ ਤਿਉਂ ਤਿਉਂ ਉਹ ਬੰਦਾ ਫਿਰ ਜਦੋਂ ਸਾਰੇ ਫੁੱਲ ਸੁੱਕ ਜਾਂਦੇ ਨੇ ਉਹ ਬੰਦੇ ਨੂੰ ਫਿਰ ਧਰਤੀ ਤੇ ਸੁੱਟ ਦਿੰਦੇ ਨੇ। ਜਾ ਬਈ, ਜਿਵੇਂ ਆਪਾਂ ਕਿਤੇ ਜਾ ਕੇ 100,000 ਰੁਪਈਏ ਜਮ੍ਹਾਂ ਕਰਾ ਦਈਏ ਵੀ ਅਸੀਂ ਖਾਈ ਪੀ ਜਾਵਾਂਗੇ, ਜਦ ਸਾਡੇ ਮੁੱਕ ਕੇ ਫਿਰ ਚਲੇ ਜਾਵਾਂਗੇ। ਸੋ ਇਸ ਕਰਕੇ ਜਿਹੜੇ ਪੁੰਨੀ ਬੰਦੇ ਨੇ ਉਹ ਸਵਰਗਾਂ ਤੱਕ ਹੀ ਸੀਮਤ ਨੇ, ਉਹਨਾਂ ਨੂੰ ਕੋਈ ਮਤਲਬ ਨਹੀਂ ਕਿ ਅਸੀਂ ਸੱਚਖੰਡ ਜਾਣਾ, ਕੋਈ ਨਾਮ ਜਪਣਾ, ਪੁੰਨ ਕਰਦੇ ਨੇ ਬਸ। ਪੁੰਨਾਂ ਨਾਲ ਕਹਾਣੀ ਠੀਕ ਨਹੀਂ ਰਹਿੰਦੀ ਨਾਮ ਜਪੇ ਤੋਂ ਬਿਨਾਂ। ਪੁੰਨੀ ਬੰਦੇ ਤਾਂ ਇਉਂ ਆਪਣੇ ਪੁੰਨ ਦੇ ਹੰਕਾਰ ਵਿੱਚ ਹੀ ਰਹਿ ਜਾਂਦੇ ਨੇ। ਤੀਰਥ ਬਰਥ ਅਰਦਾਨ ਕਰ ਮਨ ਮੈਂ ਤਰੈ ਗੁਮਾਨ, ਨਾਨਕ ਮੇਹ ਪਲ ਜਾਤ ਤੇ ਜਿਉਂ ਕੁੰਚਰੇ ਸਨਾਨ। ਰਹਿ ਗਏ ਖਾਲੀ, ਉਹ ਬੜੇ ਹੈਂਕੜ ਚ ਬੈਠੇ ਨੇ, ਲਓ ਜੀ ਮੈਂ ਇੰਨੇ ਬੰਦਿਆਂ ਰੋਟੀ ਖਵਾਈ, ਅੱਜ ਅਸੀਂ ਤਾਂ ਪਿੰਗਲਵਾੜੇ ਬੜੇ ਭੇਜੇ ਕੱਪੜੇ, ਅਸੀਂ ਤਾਂ ਯਤੀਮ ਖਾਨੇ ਆ ਰੋਟੀ ਖਵਾਈ ਆ, ਮੈਂ ਤਾਂ ਫਲਾਨਾ ਕੰਮ ਬੜੇ ਪੁੰਨ ਦਾ ਕੀਤਾ, ਮੈਂ ਤਾਂ ਗਊਸ਼ਾਲਾ ਚ ਫਲਾਨੇ ਇਹਨੇ ਘਾਹ ਭੇਜ ਦਿੱਤਾ, ਗੁੜ ਪਾ ਤਾ। ਠੀਕ ਹੈ, ਇੱਕ ਚੰਗੇ ਇਨਸਾਨ ਦਾ ਸਬੂਤ ਦਿੱਤਾ। ਜੇ ਤੂੰ ਕਹੇ ਮੈਂ ਇਹਨੂੰ ਇਹਦੇ ਨਾਲ ਉਹ ਫਲ ਮਿਲੇਗਾ ਕਿ ਲੋਕ ਪ੍ਰਲੋਕ ਵਿੱਚ, ਠੀਕ ਹੈ ਇਹ ਬਹੁਤ ਅੱਛੀ ਗੱਲ ਹੈ, ਇਹਨੂੰ ਆਪਾਂ ਮਾੜਿਆਂ ਅੱਖਰਾਂ ਚ ਨਹੀਂ ਗਿਣਨਾ, ਇਹ ਬਹੁਤ ਪੁੰਨ ਕਰਨਾ ਚੰਗਾ ਕੰਮ ਹੈ, ਛੱਡ ਨਹੀਂ ਦੇਣਾ ਇਹਨਾਂ ਗੱਲਾਂ ਨੂੰ ਸੁਣ ਕੇ। ਪਰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦ ਤੱਕ ਨਾਮ ਨਹੀਂ ਜਪਦੇ ਉਦੋਂ ਤੱਕ ਪੁੰਨਾਂ ਵਿੱਚ ਬਰਕਤ ਨਹੀਂ ਪੈਂਦੀ। ਨਾਮ ਨੇ ਮਿੱਠਾ ਪਾਉਣਾ ਪੁੰਨਾਂ ਵਿੱਚ, ਜਿਵੇਂ ਸੇਬ ਤਾਂ ਬੜੇ ਮਿੱਠੇ ਅੱਜ ਕੱਲ੍ਹ ਦੇਖਣ ਨੂੰ ਲੱਗਦੇ ਲਾਲ ਲਾਲ ਸੇਬ, ਪਰ ਜੇ ਕੱਟ ਕੇ ਖਾਂਦੇ ਹਾਂ ਉਹ ਫਿੱਕੇ ਨਿਕਲਦੇ ਹਨ। ਹੈ ਸੇਬ ਹੀ ਹੈ ਪਰ ਸਵਾਦ ਨਹੀਂ ਹੈ, ਕਿਉਂ? ਜਦ ਤੱਕ ਉਹ ਮਿੱਠੇ ਨਹੀਂ ਬਣਦੇ ਉਦੋਂ ਤੱਕ ਸਵਾਦ ਨਹੀਂ। ਇਸੇ ਤਰ੍ਹਾਂ ਪੁੰਨ ਕਰਮ ਕਰਨ ਦੇ ਨਾਲ ਨਾਲ ਵਾਹਿਗੁਰੂ ਮੰਤਰ ਦਾ ਅਭਿਆਸ, ਨਾਮ ਜਪਣਾ, ਪੰਜ ਬਾਣੀਆਂ ਪੜ੍ਹਨੀਆਂ, ਜਪਜੀ ਸਾਹਿਬ ਦੇ ਪਾਠ ਕਰਨੇ, ਤਾਂ ਉਹਦੇ ਚ ਵਾਧਾ ਹੁੰਦਾ। ਸੋ ਸਤਿਗੁਰੂ ਮਹਾਰਾਜ ਕਹਿੰਦੇ ਇਸ ਕਰਕੇ ਜਿਹੜੇ ਬੰਦੇ ਪੁੰਨ ਕਰਕੇ ਹੰਕਾਰ ਕਰ ਲੈਂਦੇ ਨੇ ਉਹ ਆਖਣ ਨਾ ਹੈ, ਉਹ ਨਹੀਂ ਨਾਮ ਨੂੰ ਕਹਿੰਦੇ। ਪਾਪੀ ਆਖਣ ਨਾ ਹੈ, ਜਿਹੜੇ ਪਾਪੀ ਬੰਦੇ ਨੇ ਉਹ ਵਿਸ਼ਿਆਂ ਚ ਫਸੇ ਰਹਿੰਦੇ ਨੇ, ਟੀਵੀ ਦੇਖ ਰਹੇ ਨੇ ਰਾਤ ਦਿਨ, ਉਹਨਾਂ ਦੇ ਪੁੱਠੇ ਹੀ ਕੰਮ ਚੱਲਦੇ ਰਹਿੰਦੇ ਨੇ, ਉਹਨਾਂ ਦਾ ਖਾਣਾ ਪੀਣਾ ਹੀ ਨਹੀਂ ਮੁੱਕਦਾ ਹੈ, ਉਹਨਾਂ ਦੇ ਵਿਸ਼ੇ ਵਿਕਾਰ ਹੀ ਨਹੀਂ ਮੁੱਕਦੇ, ਅਖਬਾਰ ਨਹੀਂ ਮੁੱਕਦੇ, ਮੈਗਜ਼ੀਨ ਨਹੀਂ ਮੁੱਕਦੇ, ਉਹਨਾਂ ਦੇ ਵਿਸ਼ਿਆਂ ਵਾਲੀਆਂ ਗੱਲਾਂ ਹੀ ਨਹੀਂ ਮੁੱਕਦੀਆਂ, ਉਹ ਵੀ ਨਹੀਂ ਨਾਮ ਕਹਿ ਸਕਦੇ। ਮਹਾਰਾਜ ਕਹਿੰਦੇ ਦੋਨੋਂ ਹੀ ਨਹੀਂ ਨਾਮ ਜਪ ਸਕਦੇ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਇਹ ਤਾਂ ਸਾਰੇ ਜੀਵਾਂ ਦੇ ਆਪੋ ਆਪਣੇ ਕਰਤੱਵ ਨੇ, ਅਸੀਂ ਗੁਰਸਿੱਖਾਂ ਨੂੰ ਨਾ ਪੁੰਨੀ ਬਣਾਇਆ ਨਾ ਪਾਪੀ ਬਣਾਇਆ। ਅਸੀਂ ਨਹੀਂ ਕਹਿੰਦੇ ਕਿ ਇਸ ਤਰ੍ਹਾਂ ਪੁੰਨ ਕਰੋ ਜਿਵੇਂ ਬਈ ਮੈਨੂੰ ਇਹਦਾ ਫਲ ਮਿਲੇ, ਇਉਂ ਪੁੰਨ ਨਾ ਕਰੋ, ਇਉਂ ਪੁੰਨ ਐਸਾ ਕਰਮ ਕਰੋ ਬਈ ਦੂਜੇ ਨੂੰ ਦੇਖ ਕੇ ਵੰਡ ਦਿਓ, ਤੁਹਾਡੇ ਕੋਲ ਜ਼ਿਆਦੇ ਹੈ ਦੂਜੇ ਦੇ, ਜੇ ਕਿਸੇ ਕੋਲ ਨਹੀਂ ਉਹਨੂੰ ਕਹ ਲੈ ਭਾਈ ਮੈਨੂੰ ਵਾਹਿਗੁਰੂ ਨੇ 10 ਰੋਟੀਆਂ ਦਿੱਤੀਆਂ ਖਾਣੀਆਂ ਤਾਂ ਮੈਂ 3 ਜਾਂ 7 ਤਾਂ ਐਵੇਂ ਫਜ਼ੂਲ ਹੀ ਜਾਣੀਆਂ ਵਾਲਾ, 2 ਰੋਟੀਆਂ ਤੂੰ ਲੈ ਲਾ, 2 ਬਈ ਤੂੰ ਲੈ ਲਾ। ਇਉਂ ਗੁਰੂ ਨਾਨਕ ਦਾ ਖਜ਼ਾਨਾ ਜਾਣ ਕੇ ਵੰਡ ਕੇ ਛਕਣਾ ਵੱਖਰੀ ਗੱਲ ਹੈ, ਪੁੰਨ ਕਰਮ ਕਰਨੇ ਪੁੰਨ ਸਮਝ ਕੇ ਵੱਖਰੀ ਗੱਲ ਹੈ। ਅਸੀਂ ਪੁੰਨੀ ਨਹੀਂ ਬਣਨਾ, ਕਿਉਂ? ਪੁੰਨੀ ਬਣ ਕੇ ਆਪਾਂ ਫਸ ਜਾਵਾਂਗੇ, ਜੇ ਪੁੰਨ ਕਰਾਂਗੇ ਤਾਂ ਜ਼ਬਰਦਸਤੀ ਸਵਰਗਾਂ ਨੂੰ ਜਾਣਾ ਪੈਣਾ, ਜੇ ਪਾਪ ਕਰਾਂਗੇ ਤਾਂ ਜ਼ਬਰਦਸਤੀ ਆਪਾਂ ਨਰਕਾਂ ਨੂੰ ਜਾਣਾ ਪੈਣਾ। ਜਿਵੇਂ ਗੜ ਸ਼ੰਕਰ ਦੇ ਵਿੱਚ ਮਹੇਸ਼ਾ ਯੋਗੀ ਹੋਇਆ, ਮਹੇਸ਼ਾ ਯੋਗੀ ਨੇ ਸ਼ਿਵਜੀ ਦੀ ਆਰਾਧਨਾ ਕੀਤੀ, 5ਵੇਂ ਪਾਤਸ਼ਾਹ ਵੇਲੇ ਹੋਇਆ ਉਹ। ਜਦ ਸ਼ਿਵਜੀ ਦੀ ਆਰਾਧਨਾ ਕੀਤੀ ਤਾਂ ਸ਼ਿਵਜੀ ਨੇ ਪ੍ਰਗਟ ਹੋ ਕੇ ਕਿਹਾ ਮਰ ਵਰ ਮੰਗ। ਉਸ ਵਕਤ ਕਹਿਣ ਲੱਗਿਆ ਮੈਨੂੰ ਐਸਾ ਵਰ ਦੇ ਦਿਓ ਮਹਾਰਾਜ ਜਿਹੜਾ ਮੇਰੇ ਦਰਸ਼ਨ ਕਰੇ ਉਹ 1 ਸਾਲ ਸਵਰਗਾਂ ਨੂੰ ਜਾਵੇ। ਸ਼ਿਵਜੀ ਕਹਿਣ ਲੱਗੇ ਤਥਾਸਤੁ। ਹੁਣ ਮਹੇਸ਼ੇ ਯੋਗੀ ਨੇ ਸਾਰੇ ਇਲਾਕੇ ਵਿੱਚ ਡਾਉਣੀ ਪਟਵਾ ਤੀ ਬਈ ਆਓ ਬਈ ਮੇਰੇ ਦਰਸ਼ਨ ਕਰੋ ਤੇ 1 ਸਾਲ ਸਵਰਗਾਂ ਨੂੰ ਜਾਓ। ਉਹ ਦੁਨੀਆਂ ਭਰ ਦੇ ਮੂਰਖ ਲੋਕ ਜਿਨ੍ਹਾਂ ਨੂੰ ਸਵਰਗਾਂ ਨਰਕਾਂ ਦਾ ਗਿਆਨ ਨਹੀਂ, ਭੱਜੇ ਜਾਣ ਚਲੋ ਮਹੇਸ਼ੇ ਯੋਗੀ ਦੇ ਦਰਸ਼ਨ ਕਰੀਏ, ਚਲੋ ਬਈ ਮਹੇਸ਼ੇ ਯੋਗੀ ਵੱਜ ਗਏ, ਉਹ ਤਾਂ
वो तो मर के चाहे जिन्हें मर्जी होर कर्म कर दे स्वर्गां नूं एक साल जाना ही पैना, फस गया। हुण सारा इलाका दर्शन करन आया, कोई घर च कोई बच्चा भी बाकी नहीं रखिया लोगों ने, साडा बच्चा स्वर्गां नूं, साडा स्वर्गां नूं। कहना कोई रह गया, जाओ देखो। कहने जी अपने पिंड विच एक भाई तिलकू है, पंजवें पातशाह दा सिख है, वह नहीं आया। पुन्नी पापी आखण नाही, गुरु दा सिख पुन्न कर्म नहीं ना करदा, क्योंकि पुन्न कीते ते फस गए, आपां नरकां नूं चले गए जां स्वर्गां नूं चले गए। कहने जाओ झले नूं आखो मेरे दर्शन करन आवे, उहनूं 2 साल स्वर्ग देवांगा मैं। वह कहणगे ओ तेरे कर्म खुल गए भाई तिलकू, तैनूं 2 साल स्वर्ग। कहने जी वह नहीं आउंदा, उहनूं आखो 5 साल स्वर्ग देवांगा जाओ। वह फिर कहणगे तेरे तां होर वड्डे भाग ने, तैनूं 5 साल स्वर्ग मिलणगे। वह कहना मैं नहीं जाणा। कहने अच्छा बंदा, मेसे ने देखिया खब्बा सज्जा, ये मेरी बेइज्जती वाली गल है, चलो आपां झल्ला मल्ला जे नहीं आउंदा मैं ही दर्शन दे आउंदा जाके। गुरु उठ घर तनाड़ा जाई, कलयुग की रीति भाई गुरदास ने कथन की, ओ चलो मैं ही दर्शन दे दिना, नहीं आउंदा सारी दुनिया पागलों वांगू दे पिछे पिछे अगे अगे। भाई मेसे का दरवाजा, भाई तिलकू का दरवाजा खड़काउण तो पहले एक बंदा कहिंदा जी भाई तिलकू जी थोड़े तो वड्डे भाग ने, देखो मेसा जोगी दर्शन देण आ रहा। वो भाई तिलकू कहण लगे वी ये मारूगा मैनू, पागल जिहा कित्थे आ गया। उन्हें सारे दरवाजे दे पुराने दरवाजे दे विच दी माड़ियां माड़ियां मोरियां जिहां हुंदियां सी फट्टियां दे दरवाजे, उन्हें उच कपड़ा धुंता, अलमारी बंद कर ली, बारी बंद कर ली, सारियां मोरियां बंद करके उपर कंबल खेस जो भी सी लैके ना कंध वल मूह करके अखां बंद करके बैठ गया। ते हे गुरु अर्जन देव महाराज मैनू इह तों बचायो, किते दर्शन ना दे देवे मैनू, इह मारूगा मैनू स्वर्गां चल जाके। मैं सचखंड जाना है, स्वर्ग नूं लई जांदा मैनू। बड़ा दरवाजा खड़काया मेसे जोगी ने, वह कहना भाई बाहर आ जा दर्शन कर ला मेरे। कहना ना, अखीर फिर मेसा कहना चंगा अपने ही दर्शन दे दे। इवें गुरु दे सिख जिहड़े हठी जपी तपी महाराज दे प्यारे ने, जिहड़े नहीं झुकदे फिर उन्हां दे अगे सारी दुनिया ही झुक जांदी। कहण लगे भाई तिलकू मिल तां पावांगा तैनूं मैं, पर तूं अपना वार रोक पहलां, किते मैनूं एवें स्वर्गां नूं भेज दवें। फिर अपना वार रोक लिया, कहिंदे चंगा मैनूं वैसे ही दर्शन दे दे। जद भाई तिलकू ने दरवाजा खोलिया, 6 फुट लंबा कद, सोहना काला दाढ़ा धुनी तक, अखां वड्डियां वड्डियां, लाल चेहरा, ठंड पै गई मेसे जोगी नूं दर्शन करके। वाह बई भगता, तेरे का दर्शन करके मैनू भी ठंड पै गई, कौन है प्यारिया तू? कहने मैं तां गुरु अर्जन देव जी का सिख हां। कहने प्यारिया मैनू अपना सिख बना ला। कहने ना बई, मैं गुरु अर्जन देव का सिख हां, मैं तेनू उन्हां दा ही सिख बना सकता। मेसा जोगी भाई तिलकू दे प्रभाव करके देखो एक गुरसिख किन्ना तकड़ा हुंदा, एक गुरसिख की किन्नी शक्ति हुंदी है। ओ मेसा जोगी जिहदे मगर आपां जिवें कहने फलाने थां जी फलाना गुरु आया नकली कोई, उत्थे 20 लाख दा कट होया, GT रोड सारा ही बंद हो गया। ओ मेसा जोगी भी उन्हां दिनां विच नकली गुरु बनिया होया जिहदे मगर लखां दुनिया आई सी। ओ मेसा जोगी अज भाई तिलकू दे चरणां ते डिग पैंदा है अते कहिंदा मैनू अपना सिख बना ला। भाई तिलकू कहना नहीं, मैं 5वें पातशाह सिख, मैं तैनू उत्थे लैके चलदा। फिर मेसे जोगी नूं लैके श्री अमृतसर साहब गए, 5वें पातशाह दर्शन किते, ठंड पै गई, महाराज हसण लग गए, आ गया स्वर्ग देण वालिया। कहना महाराज किथे तां सारी झूठी गल है, कोई स्वर्ग नहीं कोई नरक नहीं, कृपा करो मैनू तारो। महाराज ने लखां बंदियां समेत चरणामृत पड़ा के उदों उन्हां नूं नाम दान दे के तारिया। इस करके महाराज कहने जिहड़ा गुरु का सिख है वह ना पुन करदा ना पाप करदा, वह दोनों कर्मां विचों पासे ही रह जांदा। कर कर करना लिख लै जाओ, संसार दे जिहड़े लोक ने कर करना कर कविता नूं वार्तक च बदल देना, कर कर हत्थां दे नाल करना जिहड़ा करतब है नूं करके ਜਿਹੜਾ ਵੀ ਕਿਤਾਬ ਆਪਾਂ ਕਰਦੇ ਹਾਂ ਉਹ ਲਿਖ ਲੈ ਜਾਓ। ਚਿੱਤਰਗੁਪਤ ਲਿਖ ਕੇ ਲੈ ਜਾਂਦੇ ਨੇ, ਪਹਿਲੀ ਗੱਲ। ਦੂਸਰੀ ਗੱਲ ਇਹ ਆ ਕਿ ਮਹਾਰਾਜ ਜੀ ਤਾਂ ਇਉਂ ਆਪਾਂ ਨੂੰ ਕਹਿੰਦੇ ਨੇ ਕਿ ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ। ਇਹ ਸਰੀਰ ਹੀ ਕਾਗਜ਼ ਹੈ, ਆਪਣੀ ਕਰਨੀ ਹੀ ਇੱਕ ਕਲਮ ਬਣ ਕੇ ਇਹਦੇ ਉੱਤੇ ਲਿਖ ਦਿੰਦੀ ਸਾਰਾ ਕੁਛ। ਬੰਦਾ ਜੋ ਜੋ ਕਰਮ ਕਰਦਾ ਬਚਪਨ ਤੋਂ ਲੈ ਕੇ ਸਾਰੇ ਅੱਜ ਤੱਕ ਆਪਾਂ ਨੂੰ ਯਾਦ ਨੇ, ਜੋ ਜੋ ਆਪਾਂ ਕੀਤਾ ਆਪਾਂ ਨੂੰ ਭੁੱਲਿਆ ਨਹੀਂ ਹੋਇਆ। ਬਚਪਨ ਵਿੱਚ ਜਿਹੜੀਆਂ ਗਲਤੀਆਂ ਹੋਈਆਂ, ਜਵਾਨੀ ਵਿੱਚ ਹੋਈਆਂ, ਉਦੋਂ ਅੱਗੇ ਹਰੇਕ ਗੱਲ ਬੰਦੇ ਨੂੰ ਯਾਦ ਹੈ, ਲਿਖੀ ਹੋਈ ਅੰਦਰ ਤਾਂਹੀਓ ਤਾਂ ਯਾਦ ਹੈ। ਇਸੇ ਤਰ੍ਹਾਂ ਹੀ ਮਰਨ ਤੋਂ ਬਾਅਦ ਵੀ ਸਾਰਾ ਕੁਝ ਆਪਾਂ ਨੂੰ ਯਾਦ ਹੀ ਰਹਿੰਦਾ ਵੀ ਮੈਂ ਇੰਨੀਆਂ ਇੰਨੀਆਂ ਗਲਤੀਆਂ ਕੀਤੀਆਂ। ਜੇ ਆਪਾਂ ਧਰਮ ਰਾਜੇ ਦੇ ਅੱਗੇ ਮੁੱਕਰ ਜਾਈਏ ਤਾਂ ਉਹ ਦਿਖਾ ਵੀ ਸਕਦਾ ਵੀ ਆਹ ਤੂੰ ਗਲਤੀਆਂ ਕੀਤੀਆਂ ਨੇ। ਮਹਾਰਾਜ ਕਹਿੰਦੇ ਹਰੇਕ ਬੰਦਾ ਕਰ ਕਰਕੇ ਆਪਣੀਆਂ ਗਲਤੀਆਂ ਨੂੰ ਲਿਖ ਕੇ ਆਪਣੇ ਨਾਲ ਹੀ ਲੈ ਜਾਂਦਾ। ਜਦੋਂ ਆਪਣੀਆਂ ਗਲਤੀਆਂ ਨੂੰ ਲਿਖ ਕੇ ਨਾਲ ਜਾਂਦਾ ਉਹਦੇ ਮੁਤਾਬਕ ਉਹਨੂੰ ਜਨਮ ਮਿਲਦਾ, ਦੁੱਖ ਮਿਲਦਾ, ਸੁੱਖ ਮਿਲਦਾ, ਹਰੇਕ ਚੀਜ਼ ਆਪਣੀ ਕਰਨੀ ਦੇ ਮੁਤਾਬਕ ਹੈ। ਮਹਾਰਾਜ ਕਹਿੰਦੇ ਤਾਂ ਕਰਨ ਵੇਲੇ ਦੇਖ ਲਓ, ਜੇ ਤਾਂ ਭੁਗਤ ਸਕਦੇ ਹੋ ਕੋਈ ਕੀਤੀ ਹੋਈ ਗਲਤੀ ਦੀ ਸਜ਼ਾ ਤਾਂ ਗਲਤੀ ਕਰਿਓ,